नमस्कार, ए आकाशवाणी जलंधर है। खबरां दे इस बुलेटिन नाल मैं अमन देव। पहलां चोणवीआं खबरां। प्रधानमंत्री नरेंद्र मोदी अज मुंबई विच दो समुद्री जंगी जहाज अते एक पनडुब्बी राष्ट्र नूं समर्पित करनगे। अज देश भर विच 77वां थल सेना दिवस पूरे उत्साह नाल मनाया जा रहा है। दक्षणी अफ्रीका विच एक गैर कानूनी सोने की खाण विचों बचाव दलों ने 36 लाशां अते 82 जिंदा लोगों नूं बाहर कढ़िया है। मौसम विभाग ने अज पंजाब, हरियाणा, चंडीगढ़, दिल्ली अते पछमी उत्तर प्रदेश गरज नाल मीह पैण की पेशीनगोई की है। तो महिला क्रिकेट विच भारत अते आयरलैंड विचकार 3 मैचों की एक रोजा सीरीज का तीजा ते आखिरी मैच अज गुजरात के राजकोट विच खेडिया जाएगा। हुण खबरां विस्थार नाल। प्रधानमंत्री नरेंद्र मोदी अज मुंबई विच दो समुद्री जंगी जहाज INS सूरत अते INS नीलगिरी अते एक पनडुब्बी INS वाकशीर राष्ट्र नूं समर्पित करनगे। ए रक्षा निर्माण अते समुद्री सुरक्षा विच विश्व अगवाई प्राप्त करन ते भारत दे टीचे वल एक महत्वपूर्ण कदम है। इस समागम तों बाद श्री मोदी नवी मुंबई दे खारघर विच श्री राधा मदन मोहन जी मंदिर दा उद्घाटन करनगे। इस कौन प्रोजैक्ट दा यह मंदिर 9 एकड़ दे इलाके विच बनिया है। इस कंपलैक्स विच एक वैदिक सिक्ख्या केंद्र, तजवीजशुदा अजायब घर, आडिटोरियम अते सेहत केंद्र है। मंदिर दा मिशन वैदिक सिक्ख्या राही विश्व भाईचारे, शांति अते एकता नूं उत्साहित करना है। अज 77वां थल सेना दिवस पूरे उत्साह नाल मनाया जा रहा है। इस मौके बॉम्बे इंजीनियरिंग ग्रुप ग्राउंड पुणे विखे शानदार परेड का आयोजन किया जाएगा। इस मौके थल सेना मुखी जनरल उपेंद्र द्विवेदी मौजूद रहेंगे। रक्षा मंत्री राजनाथ सिंह अज शामी गौरव गाथा प्रोग्राम विच हिस्सा लेंगे। केंद्रीय गृह मंत्री अमित शाह ने इस मौके ते फौज के जवानों ते उन्होंने परिवारक मैंबरों नूं शुभकामनावां दित्तियां ने। एक सोशल मीडिया पोस्ट विच उन्होंने कहा कि सैनिकां ने अपनी अदुत्ती बहादुरी ते साहस नाल भारतीय फौज नूं दुनिया दीआं सब तों वधिया फौजां विचों एक वजों स्थान प्राप्त करवाया है। उन्होंने कहा कि भारतीय सैनिकां ने अपने समर्पण अते कुरबानी नाल प्रतिकूल हालात विच वी देश दी सुरक्षा अते सन्मान नूं सर्वोच्च रखिया है। सिंगापुर के राष्ट्रपति थर्मन शनमुगरत्नम भारत के 5 दिना दौरे ते बीती रात नवी दिल्ली पहुंचे। वणज अते उद्योग राज मंत्री जितन प्रसाद ने हवाई अड्डे ते उन्हां दा स्वागत किया। सिंगापुर के राष्ट्रपति वजों ये उन्हां दी पहली भारत यात्रा है। मंत्रियों अते संसद मैंबरां समेत एक उच्च पदरी वफद भी उन्हां दे नाल आया है। अपने दौरे दौरान वह राष्ट्रपति द्रौपदी मुर्मू नाल मुलाकात करनगे। राष्ट्रपति मुर्मू उन्होंने सन्मान विच दावत का आयोजन करनगे। प्रधानमंत्री नरेंद्र मोदी अते विदेश मंत्री एस जयशंकर भी सिंगापुर के राष्ट्रपति नाल मुलाकात करनगे। श्री थर्मन 17 अते 18 जनवरी ओडिशा के दौरे ते होणगे। भारत अते सिंगापुर दरम्यान दोस्ती अते आपसी सन्मान ते आधारित भरोसेमंद सहयोगी संबंध ने। राष्ट्रपति की भारत फेरी दोवां देशां दे संबंधां नूं होर मजबूत करेगी। विदेश मंत्री डॉ एस जयशंकर ते स्पेन दे विदेश मंत्री जोस मैनुअल एल्बेरेस ने मैड्रिड विच स्पेन भारत कौंसल फाउंडेशन च बदलदे संसार लई रणनीतिक गठजोड़ विषय ते एक समागम विच हिस्सा लिया। एक सोशल मीडिया पोस्ट विच डॉ जयशंकर ने लिखा है कि अशांत संसार विच भारत स्पेन सहयोग महत्वपूर्ण है। इसका उद्देश विश्व अर्थचारे नूं मजबूत करना ते प्रतिभा दी सिखलाई ते गतिशीलता नूं यकीनी बनाउणा है। उन्होंने कहा कि यूरोपी संघ भूमध सागरी देशों अते लातीनी अमरीका नाल भारत के संबंधों नूं डूंघा करन विच स्पेन एक मुख भाईवाल है। विदेश मंत्री ने स्पेन की रक्षा मंत्री मरगरीटा रोबल्स नाल भी विचार वटांदरा किया। सरकार ने कहा कि हुण तक 632 लाख हैक्टर तों वध रकबे विच हाड़ी दीआं फसलां दी बिजाई हो चुकी है। खेतीबाड़ी अते किसान भलाई मंत्रालय ने एक बयान विच कहा कि 320 लाख हैक्टर रकबे विच कणक दी बिजाई की गई है, जदों कि पिछले साल इसे म्याद विच ये 315,63,000 हैक्टर विच बीजी गई सी। खेतीबाड़ी अते किसान भलाई विभाग ने हाड़ी दीआं फसलां हेठ रकबे की प्रगति रिपोर्ट जारी की है। दालां की काश्त 139 लाख हैक्टर तो वध रकबे विच की गई, जबकि मोटे अनाजां की बिजाई 53,55,000 हैक्टर रकबे विच की गई है। तेल बीजां की बिजाई 96 लाख हैक्टर तो वध हुई है। प्रयागराज विच महाकुंभ का पवित्र इशनान पूरी श्रद्धा ते उत्साह नाल जारी है। कल मकर संक्रांति के अमृत स्नान मौके 3.5 करोड़ तो वध लोगों ने त्रिवेणी संगम विच इशनान किया। साडे पत्र प्रेरक ने दस्या है कि इलैक्ट्रॉनिक्स ते सूचना तकनोलॉजी मंत्रालय ने भाषणी की मदद नाल महाकुंभ विच बहुपाशाई पहुँच लई तकनीकी प्रबंध किए ने। यह खबरां तुसीं आकाशवाणी जलंधर तो सुन रहे हो। साडा एक्स हैंडल है @AIRRNU जलंधर। साडा फेसबुक पेज है rnu-air ਜਲੰਧਰ ਤੇ YouTube ਤੇ ਸਾਡਾ ਚੈਨਲ ਹੈ @ar ਜਲੰਧਰ। ਦੱਖਣੀ ਅਫਰੀਕਾ ਵਿੱਚ ਬਚਾਅ ਦਲਾਂ ਨੇ 2 ਦਿਨਾਂ ਦੇ ਬਚਾਅ ਕਾਰਜ ਵਿੱਚ ਇੱਕ ਗੈਰ ਕਾਨੂੰਨੀ ਸੋਨੇ ਦੀ ਖਾਣ ਵਿੱਚੋਂ 36 ਲਾਸ਼ਾਂ ਅਤੇ 82 ਜ਼ਿੰਦਾ ਲੋਕਾਂ ਨੂੰ ਬਾਹਰ ਕੱਢਿਆ ਹੈ। ਬਚਾਅ ਕਾਰਜ ਜਾਰੀ ਨੇ ਕਿਉਂਕਿ ਸੈਂਕੜੇ ਲੋਕ ਅਜੇ ਵੀ ਖਾਣ 'ਚ ਦੱਬੇ ਹੋਣ ਦਾ ਖਦਸ਼ਾ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬਚੇ ਹੋਏ 82 ਵਿਅਕਤੀਆਂ ਨੂੰ ਗੈਰ ਕਾਨੂੰਨੀ ਖਣਨ, ਨਜਾਇਜ਼ ਕਬਜ਼ੇ ਅਤੇ ਮਾਈਗ੍ਰੇਸ਼ਨ ਐਕਟ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਜਾਏਗਾ। ਪਿਛਲੇ ਸਾਲ ਅਗਸਤ ਵਿੱਚ ਪੁਲਿਸ ਨੇ ਦੇਸ਼ ਵਿੱਚ ਗੈਰ ਕਾਨੂੰਨੀ ਖਣਨ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ ਦੀ 11ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਸਮਾਗਮ ਦੁਪਹਿਰ ਬਾਅਦ 3 ਵਜੇ ਸ਼ੁਰੂ ਹੋਏਗਾ। ਇਸ ਮੌਕੇ 'ਤੇ ਰਾਜਪਾਲ ਰੇਮਨ ਡੇਕਾ ਅਤੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਵੀ ਮੌਜੂਦ ਰਹਿਣਗੇ। ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ FIR ਦਰਜ ਕੀਤੀ ਹੈ। ਆਤਿਸ਼ੀ ਖਿਲਾਫ਼ ਕਾਲਕਾਜੀ ਵਿਧਾਨ ਸਭਾ ਹਲਕੇ ਵਿੱਚ ਇੱਕ ਰੋਡ ਸ਼ੋਅ ਦੌਰਾਨ ਸਿਆਸੀ ਉਦੇਸ਼ ਲਈ ਸਰਕਾਰੀ ਵਾਹਨ ਦੀ ਵਰਤੋਂ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਆਤਿਸ਼ੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਨੇ। ਇਸ ਦੌਰਾਨ BJP ਨੇ ਇਸ ਮੁੱਦੇ 'ਤੇ ਆਤਿਸ਼ੀ ਦੀ ਆਲੋਚਨਾ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਉਮੀਦਵਾਰ ਰਾਮ ਸਿੰਘ ਬਿਦੂੜੀ ਨੇ ਇਸ ਮਾਮਲੇ 'ਤੇ ਆਤਿਸ਼ੀ ਤੋਂ ਸਪਸ਼ਟੀਕਰਨ ਮੰਗਿਆ ਹੈ। ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ 3ਜੀ ਸੂਚੀ ਜਾਰੀ ਕੀਤੀ ਹੈ। ਇਸ ਤਰ੍ਹਾਂ ਪਾਰਟੀ ਨੇ ਹੁਣ ਤੱਕ 63 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਲੱਦਾਖ ਦੇ ਕਾਰਗਿਲ 'ਚ ਰਾਸ਼ਟਰੀ ਸ਼ਾਹਰਾਹ ਨੰਬਰ 1 'ਤੇ ਕਟਪਾਕਾਸੀ ਸ਼ਿਲਕੀਚੇ ਵਿੱਚ ਕੱਲ੍ਹ ਹੋਏ ਇੱਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦੀ ਸਕੋਰਪੀਓ ਦੀ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ। 2 ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ਕਾਰਗਿਲ ਵਿੱਚ ਇਲਾਜ ਚੱਲ ਰਿਹਾ ਹੈ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਖੋ ਖੋ ਵਿਸ਼ਵ ਕੱਪ ਵਿੱਚ ਭਾਰਤੀ ਮਰਦ ਅਤੇ ਮਹਿਲਾ ਦੋਵਾਂ ਟੀਮਾਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਨੇ। ਭਾਰਤੀ ਮਰਦਾਂ ਦੀ ਟੀਮ ਨੇ ਬ੍ਰਾਜ਼ੀਲ ਨੂੰ 64-34 ਦੇ ਸਕੋਰ ਨਾਲ ਹਰਾਇਆ। ਇਸੇ ਮੈਦਾਨ 'ਤੇ ਭਾਰਤੀ ਮਹਿਲਾ ਟੀਮ ਨੇ ਦੱਖਣੀ ਕੋਰੀਆ ਦੀ ਟੀਮ ਨੂੰ 175-18 ਦੇ ਵੱਡੇ ਫਰਕ ਨਾਲ ਹਰਾਇਆ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਆਇਰਲੈਂਡ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਦਾ 3ਜਾ ਅਤੇ ਆਖਰੀ ਮੈਚ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਖੇਡਿਆ ਜਾਏਗਾ। ਇਹ ਮੈਚ ਸਵੇਰੇ 11 ਵਜੇ ਸ਼ੁਰੂ ਹੋਏਗਾ। ਭਾਰਤ ਨੇ ਪਹਿਲੇ 2 ਮੈਚ ਜਿੱਤ ਕੇ ਸੀਰੀਜ਼ 'ਤੇ ਪਹਿਲਾਂ ਹੀ ਕਬਜ਼ਾ ਕਰ ਲਿਆ ਹੈ। ਮਹਿਲਾ ਹਾਕੀ ਇੰਡੀਆ ਲੀਗ ਵਿੱਚ ਅੱਜ ਓਡੀਸ਼ਾ ਵਾਰੀਅਰਸ ਦਾ ਮੁਕਾਬਲਾ JSW ਹਾਕੀ ਕਲੱਬ ਨਾਲ ਹੋਏਗਾ। ਮੈਚ ਸ਼ਾਮੀ 6 ਵਜੇ ਸ਼ੁਰੂ ਹੋਏਗਾ। ਮਰਦਾਂ ਦੀ ਹਾਕੀ ਇੰਡੀਆ ਲੀਗ ਵਿੱਚ ਅੱਜ ਰਾਉਰਕੇਲਾ 'ਚ UP ਰੁਦਰਾਜ ਦਾ ਮੁਕਾਬਲਾ ਸ਼ਰਾਚੀ ਰਾੜ ਬੰਗਾਲ ਟਾਈਗਰਸ ਨਾਲ ਹੋਏਗਾ। ਇਹ ਮੈਚ ਰਾਤੀਂ 8:15 ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਗਰਜ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ 2 ਦਿਨਾਂ ਤੱਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ ਦੇ ਹਿਮਾਲਿਆ ਖੇਤਰ, ਸਿੱਕਮ ਅਤੇ ਦੇਸ਼ ਦੇ ਉੱਤਰ ਪੂਰਬੀ ਖੇਤਰ ਵਿੱਚ ਰਾਤ ਅਤੇ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹੇਗੀ। ਮੱਧ ਭਾਰਤ ਅਤੇ ਮਹਾਰਾਸ਼ਟਰ ਵਿੱਚ ਅਗਲੇ 3 ਦਿਨਾਂ ਤੱਕ ਘੱਟੋ ਘੱਟ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। BJP ਨੇਤਾ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਵੱਡੇ ਪੱਧਰ 'ਤੇ ਰੇਲਵੇ ਪੁਨਰ ਵਿਕਾਸ ਦਾ ਕੰਮ ਚੱਲ ਰਿਹਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਬਜਟ ਵਿੱਚ ਪਿਛਲੇ 10 ਸਾਲਾਂ ਵਿੱਚ ਦਿੱਲੀ ਲਈ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਬਜਟ 96 ਕਰੋੜ ਰੁਪਏ ਸੀ ਜੋ ਹੁਣ 582 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਵਿੱਚ 2 ਸਮੁੰਦਰੀ ਜੰਗੀ ਜਹਾਜ਼ ਅਤੇ 1 ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਅੱਜ ਦੇਸ਼ ਭਰ ਵਿੱਚ 77ਵਾਂ ਥਲ ਸੈਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੱਖਣੀ ਅਫਰੀਕਾ ਵਿੱਚ ਇੱਕ ਗੈਰ ਕਾਨੂੰਨੀ ਸੋਨੇ ਦੀ ਖਾਣ ਵਿੱਚੋਂ ਬਚਾਅ ਦਲਾਂ ਨੇ 36 ਲਾਸ਼ਾਂ ਅਤੇ 82 ਜ਼ਿੰਦਾ ਲੋਕਾਂ ਨੂੰ ਬਾਹਰ ਕੱਢਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਗਰਜ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਆਇਰਲੈਂਡ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਦਾ 3ਜਾ ਅਤੇ ਆਖਰੀ ਮੈਚ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।